ਇਹ ਪਹਿਲਾਂ ਹੀ ਮੱਥੇ ਤੇ ਲਿਖਿਆ ਹੁੰਦਾ
ਮਿਲ ਮਾਇਆ ਸੁਰਤ ਗਵਾਈ।
ਪਰ ਇਹ ਜਿਹੜਾ ਬੰਦਾ ਹੈ ਇਹਨੂੰ ਅਕਾਲ ਪੁਰਖ ਨਾਲ ਕੋਈ ਮਤਲਬ ਨਹੀਂ ਕਿ ਜਿਉਂਦੇ ਜੀ ਮੈਂ ਉਹ ਜੋਤ ਜਿਹੜੀ ਹੈ ਜਬ ਲੱਗ ਜੋਤ ਕਾਇਆ ਮੈਂ ਵਰਤਾ ਆਪਾ ਪਸ਼ੂ ਨਾ ਬੂਝਾ। ਇਸ ਕਰਕੇ ਇਹ ਬੰਦੇ ਦੀ ਸੁਰਤੀ ਜਿਹੜੀ ਆ ਉਹ ਮਾਇਆ ਵਿੱਚ ਲੱਗ ਜਾਂਦੀ ਹੈ ਤੇ ਸੁਰਤੀ ਮਾਇਆ ਵਿੱਚ ਹੀ ਗਵਾਚ ਜਾਂਦੀ ਹੈ। ਮੰਨੋ ਸੁਰਤੀ ਸ਼ਬਦ ਵਿੱਚ ਲੱਗਣੀ ਚਾਹੀਦੀ ਸੀ ਤੇ ਮਾਇਆ ਵਿੱਚ ਸੁਰਤੀ ਲੱਗਣ ਕਰਕੇ ਸੁਰਤੀ ਗਵਾ ਬੈਠਾ, ਬੇਸੁਰਤ ਬੇਸੁੱਧ ਹੋ ਗਿਆ ਪਰਮਾਤਮਾ ਵੱਲੋਂ, ਮਾਨੋ ਮਾਇਆ ਵਿੱਚ ਸੌਂ ਗਿਆ ਹੈ।
ਮੂਰਖ ਮਨ ਕਾਹੇ ਕਰ ਸਹਿ ਮਾਣਾ।
ਐਂਦੇ ਮਹਾਰਾਜ ਗੁਰੂ ਨਾਨਕ ਦੇਵ ਜੀ, ਇਹ ਮੇਰੇ ਮਨਾ ਮੂਰਖਾ ਕਾਹਦਾ ਮਾਣ ਕਰਦਾ।
ਉੱਠ ਚੱਲਣਾ ਖਸਮੈ ਪਾਣਾ।
ਕਿਉਂਕਿ ਦੁਨੀਆਂ ਦੇ ਅੰਦਰ ਜਿੰਨੇ ਵੀ ਲੋਕ ਆਏ ਨੇ ਉੱਠ ਚੱਲਣਾ ਸਭ ਨੇ, ਕਿਸੇ ਨੇ ਰਹਿਣਾ। ਇਸ ਕਰਕੇ ਉਹ ਅਕਾਲ ਪੁਰਖ ਦਾ ਭਾਣਾ ਹੀ ਹੈ, ਉਹਦਾ ਹੁਕਮ ਹੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਕਮ ਦੇ ਅੰਦਰ ਹਰੇਕ ਜੀਵ ਨੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾ
ਰਹਾਉ ਤਜ ਸਾਧ ਸਹਿਜ ਸੁਖ ਹੋਏ।
ਮਹਾਰਾਜ ਕਹਿੰਦੇ ਜੇ ਤੁਸੀਂ ਸੁਤੇ ਸਿੱਧ ਆਤਮਕ ਅਡੋਲ ਅਵਸਥਾ ਦਾ ਆਨੰਦ ਲੈਣਾ ਹੈ ਤਾਂ ਬਈ ਸਵਾਦ ਛੱਡੋ, ਫਿਰ ਸਹਿਜੇ ਹੀ ਸੁਖ ਮਿਲੇਗਾ।
ਘਰ ਛੱਡਣੇ ਰਹਿ ਨਾ ਕੋਈ।
ਕਿਉਂਕਿ ਜਿਹੜੇ ਘਰ ਨੇ ਤਾਂ ਇੱਕ ਦਿਨ ਛੱਡਣੇ ਹੀ ਛੱਡਣੇ ਨੇ, ਰਹਿਣਾ ਤਾਂ ਇਹਨਾਂ ਘਰਾਂ ਵਿੱਚ ਕਿਸੇ ਨੇ ਵੀ ਨਹੀਂ ਹੈ।
ਕਿਸ ਖਾਜੈ ਕਿਸ ਧਰ ਜਾਈਐ।
ਅੱਗੇ ਪੜ੍ਹ ਦੋ।
ਜੇ ਬਾਹੁੜ ਦੁਨੀਆ ਆਈਐ।
ਮਹਾਰਾਜ ਕਹਿੰਦੇ ਜੇ ਮੁੜ ਕੇ ਦੁਨੀਆ 'ਚ ਆਉਣਾ, ਆਪਾਂ ਨੂੰ ਪਤਾ ਵੀ ਆਉਣਾ ਵਾਪਸ, ਫਿਰ ਤਾਂ ਆਪਾਂ ਕੁਛ ਖਾ ਕੇ ਕੁਛ ਜਮ੍ਹਾਂ ਕਰਕੇ ਰੱਖ ਜਾਈਏ ਬਈ ਬਾਕੀ ਦਾ ਮੈਂ ਆ ਕੇ ਖਾਊਂਗਾ। ਜਦ ਮੁੜ ਕੇ ਆਉਣਾ ਹੀ ਨਹੀਂ, ਕੀ ਪਤਾ ਕਿੱਥੇ ਜਾਣਾ, ਤਾਂ ਫਿਰ ਕਾਹਨੂੰ ਜੋੜ ਜੋੜ ਕੇ ਰੱਖਣਾ।
ਸੱਜ ਕਾਇਆ ਪੱਟ ਹੰਡਾਏ।
ਚੰਗੀ ਤਰ੍ਹਾਂ ਕਾਇਆ ਸਰੀਰ ਨੂੰ ਕੱਪੜਿਆਂ ਨਾਲ ਸਜਾ ਸਜਾ ਕੇ, ਬੜੇ ਕੱਪੜੇ ਹੰਡਾਏ, ਸਰੀਰ ਘਸ ਗਿਆ, ਸੋ ਦੰਦ ਘਸ ਗਏ, ਅੱਖਾਂ ਘਸ ਗਈਆਂ, ਕੰਨ ਬੋਲੇ ਹੋ ਗਏ ਨੇ।
ਗੁਰਮਾਇਸ ਬਹੁਤ ਚਲਾਏ।
ਦੁਨੀਆਂ ਦੇ ਅੰਦਰ ਆਪਣੀਆਂ ਬੜੀਆਂ ਫਰਮਾਇਸ਼ਾਂ ਚਲਾਉਂਦਾ, ਮੈਂ ਇਹ ਖਾਣਾ, ਮੈਂ ਉਹ ਪਹਿਨਣਾ, ਮੈਨੂੰ ਆਹ ਲਿਆ ਕੇ ਦਿਓ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ।
ਕਰ ਸੇਜ ਸੁਖਾਲੀ ਸੋਵੈ।
ਫਿਰ ਬੰਦੇ ਦੀ ਆਦਤ ਆ ਕਿ ਸੁਖਾਲੀ ਸੇਜਾ ਦੇ ਉੱਤੇ ਸੌਂਦਾ, ਚੰਗਾ ਵਧੀਆ ਗੱਦਾ ਲਾ ਕੇ।
ਹੱਥ ਪਾਉਂਦੀ ਕਾਹੇ ਰੋਵੈ।
ਹੱਥੀ ਪਾਉਂਦੀ ਕਾਹੇ ਰੋਵੈ। ਜਦੋਂ ਜਮਦੂਤ ਹੱਥੀ ਪੈ ਜਾਂਦੇ ਨੇ, ਆ ਕੇ ਫੜ ਲੈਂਦੇ ਨੇ, ਉਹਨੇ ਤਕੜੇ ਪਾਏ ਹੱਥ, ਹੱਥ ਵੀ ਤਾਂ ਬਾਲਾ ਹੀ ਭਾਰਾ, ਮਾੜਾ ਬੰਦਾ ਤਾਂ ਛੁਡਾ ਹੀ ਨਹੀਂ ਸਕਦਾ, ਕੋਈ ਵੀ ਨਹੀਂ ਛੁਡਾ ਸਕਦਾ ਜਦੋਂ ਹੱਥ ਪੈਂਦੇ ਆ ਮੌਤ ਦੇ ਹੱਥ। ਮਹਾਰਾਜ ਕਹਿੰਦੇ ਫੇਰ ਨਹੀਂ ਕੁਛ ਹੁੰਦਾ। ਹੱਥ ਮਰੋੜੈ ਤਨ ਕੱਪੇ ਸਿਆਹੋ ਹੋਵਾ ਸੇਤ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਫੇਰ ਅੰਤ ਨੂੰ ਜੀਵ ਰੋਂਦਾ ਹੈ।
ਘਰ ਘੁੰਮਣ ਵਾਣੀ ਪਾਈ।
ਕਹਿੰਦੇ ਜਿਹੜੀ ਸਮੁੰਦਰ ਦੇ ਵਿੱਚ ਇੱਕ ਘੁੰਮਣ ਵਾਣੀ ਹੁੰਦੀ ਹੈ, ਜਹਾਜ਼ ਉਹਦੇ ਤੋਂ 100-100 ਕਿਲੋਮੀਟਰ ਹੀ ਪਰੇ ਲੰਘਦਾ, ਕਿਤੇ ਜੇ ਉਹਦੇ ਦਾਇਰੇ ਵਿੱਚ ਵੀ ਜਹਾਜ਼ ਆ ਗਿਆ, ਉਹ ਘੁੰਮਣ ਘੇਰੀ ਘੁਮਾ ਕੇ ਜਹਾਜ਼ ਨੂੰ ਵਿੱਚ ਹੀ ਘੁਮਾ ਦਿੰਦੀ ਹੈ, ਲੱਭਦਾ ਹੀ ਨਹੀਂ ਭਾਵੇਂ ਕਿੱਡਾ ਹੀ ਹੋਵੇ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਹੀ ਇਹ ਜਿਹੜਾ ਘਰ ਆ ਨਾ ਆਪਣਾ, ਇਹ ਵੀ ਘੁੰਮਣ ਵਾਣੀ ਹੈ। ਇਹ ਗ੍ਰਿਸਤ ਮਾਰਗ ਵਿੱਚ ਤਰੀਕਾ ਹੁੰਦਾ ਬਸ, ਐਂ ਤਾਂ ਘੁੰਮਣ ਵਾਣੀ ਦੇ ਵਿਚਕਾਰ ਬਹੁਤ ਥਾਂ ਹੁੰਦੀ ਜਿੱਥੇ ਪਾਣੀ ਘੁੰਮਦਾ, ਉੱਥੋਂ ਪੰਛੀ ਥੱਲੇ ਤੱਕ ਜਾ ਕੇ ਮੱਛੀਆਂ ਕੱਢ ਲਿਆਉਂਦੇ ਨੇ, ਐਂ ਤਾਂ ਉਹ ਤਾਂ ਡੁੱਬਦੇ ਹੀ ਨਹੀਂ ਦੇਖ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਘਰ ਹੈ ਨਾ, ਬਿਨਾਂ ਗੁਰਾਂ ਦੀ ਸਿੱਖਿਆ ਤੋਂ ਘੁੰਮਣ ਵਾਣੀ ਵਾਂਗੂ ਬੰਦੇ ਨੂੰ ਘੁਮਾਈ ਜਾਂਦਾ ਘੁਮਾਈ ਜਾਂਦਾ। ਜਿਵੇਂ ਕੋਹਲੂ ਦੇ ਦੁਆਲੇ ਬਲਦ ਖੋਪੇ ਜੇ ਪਾ ਦਿੰਦੇ, ਉਹਨਾਂ ਦੀ ਅੱਖਾਂ 'ਤੇ ਘੁੰਮੀ ਜਾਂਦੇ। ਸ਼ਾਮ ਨੂੰ ਜਦੋਂ ਬਲਦ ਸੋਚਦਾ ਪਤਾ ਨਹੀਂ ਮੈਂ ਕਿਹੜੇ ਦੂਜੇ ਸ਼ਹਿਰ ਆ ਗਿਆ ਹੋਣਾ, ਜਿਹੜਾ ਏਡੀ ਦੂਰ ਲਿਆਂਦਾ ਮੈਨੂੰ, ਜਦ ਅੱਖਾਂ ਤੋਂ ਲਾਹੇ ਚਮੜਾ ਜਿਹਾ ਉਹ ਤਾਂ ਉੱਥੇ ਹੀ ਖੜਾ। ਸਤਿਗੁਰੂ ਕਹਿੰਦੇ ਗ੍ਰਿਸਤ ਮਾਰਗ ਵੀ ਐਸਾ ਹੀ ਹੈ, ਬੰਦਾ ਜਿਉਂ ਘੁੰਮਣ ਲੱਗਦਾ ਜਿਉਂ ਘੁੰਮਣ ਲੱਗਦਾ, ਜਿੱਥੋਂ ਚੱਲਿਆ ਸੀ ਜ਼ਿੰਦਗੀ ਦੇ ਸ਼ੁਰੂ ਚੋਂ ਨੰਗਾ ਆਇਆ ਸੀ ਅਤੇ ਨੰਗਾ ਹੀ ਚੱਲਿਆ ਗਿਆ। ਕਹਿੰਦੇ ਕਿਤੇ ਵੀ ਨਹੀਂ ਗਿਆ, ਕੁਛ ਵੀ ਨਹੀਂ ਖੱਟਿਆ, ਨਾ ਆਉਂਦਿਆਂ ਕੁਛ ਲੈ ਕੇ ਆਇਆ, ਜਾਂਦਿਆਂ ਪਾਪਾਂ ਦੀਆਂ ਪੰਡਾਂ ਜ਼ਰੂਰ ਬੰਨ ਕੇ ਲੈ ਗਿਆ।
ਪਾਪ ਪੱਥਰ ਤਰਨ ਨਾ ਜਾਏ।
ਹੁਣ ਜਿਹੜੇ ਪਾਪਾਂ ਦੇ ਨਾਲ, ਪਾਪ ਪਹਿਲਾਂ ਇੱਕ ਪ੍ਰਮਾਣ ਬਣ ਗਿਆ ਕਿ ਜੇ ਪੱਥਰ ਬੰਨ ਕੇ ਸਰੀਰ ਨੂੰ ਆਪਾਂ ਦਰਿਆ ਵਿੱਚ ਸਮੁੰਦਰ ਵਿੱਚ ਤਰਨਾ ਚਾਹੀਏ, ਨਹੀਂ ਨਾ ਤਰ ਸਕਦੇ, ਡੁੱਬ ਜਾਂਗੇ। ਸਤਿਗੁਰੂ ਕਹਿੰਦੇ ਇਉਂ ਜੇ ਕੋਈ ਬੰਦਾ ਪਾਪਾਂ ਦੇ ਪੱਥਰ ਬੰਨ ਕੇ ਵੱਡੀ ਸਾਰੀ ਪੰਡ ਆਪਣੇ ਸਿਰ 'ਤੇ ਰੱਖ ਕੇ ਸੰਸਾਰ ਸਾਗਰ ਤੋਂ ਤਰਨਾ ਚਾਹੇ, ਉਹ ਪੱਥਰ ਨਹੀਂ ਤਰਨ ਦਿੰਦੇ, ਉਹ ਪਾਪ ਨਹੀਂ ਤਰਨ ਦਿੰਦੇ। ਇਸ ਕਰਕੇ ਜਿਉਂਦੇ ਜੀ ਕੋਸ਼ਿਸ਼ ਕਰੋ ਕਿ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਗਨ ਓਗ ਹਰਤਾ, ਇਹ ਨਾਮ ਹੀ ਸਾਰੇ ਪਾਪਾਂ ਨੂੰ ਨਾਸ ਕਰਤਾ। ਘੋਰ ਦੁੱਖੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਂਵਿਖਿਆਦਿੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ ਪਸਮੰ ਕ੍ਰੋਧ। ਕਹਿੰਦੇ ਨੇ ਪਾਪਾਂ ਨੂੰ ਸਾਰਿਆਂ ਨੂੰ ਸਾੜ ਕੇ ਫੇਰ ਹੀ ਦੁਨੀਆਂ ਚੋਂ ਜਾਣਾ ਸੋਭਦਾ ਹੈ।
ਭਉ ਬੇੜਾ ਜਿਉ ਚੜਾਉ, ਕਹੋ ਨਾਨਕ ਦੇਵੈ ਕਾਹੂ।
ਕਹਿੰਦੇ ਜੀ ਫਿਰ ਤਰਨਾ ਕਿਵੇਂ ਹੋਵੇਗਾ? ਕਹਿੰਦੇ ਭਉ ਬੇੜਾ, ਜਿਹੜਾ ਰੱਬ ਦੇ ਭੈ ਦਾ ਬੇੜਾ ਹੈ ਨਾ, ਜੇ ਕਿਸੇ ਨੂੰ ਮਿਲ ਜਾਏ ਰੱਬ ਦਾ ਡਰ, ਅਗਲਾ ਕਹਿੰਦਾ ਤੁਹਾਨੂੰ ਰੱਬ ਦਾ ਡਰ ਨਹੀਂ? ਕਹਿੰਦਾ ਨਾ, ਮੈਂ ਨਹੀਂ ਡਰਦਾ ਰੱਬ ਤੋਂ। ਸਤਿਗੁਰੂ ਕਹਿੰਦੇ ਜੇ ਰੱਬ ਦਾ ਡਰ ਕਿਸੇ ਬੰਦੇ ਦੇ ਅੰਦਰ ਬੈਠ ਜਾਏ ਕਿ ਪਰਮਾਤਮਾ ਦਾ ਡਰ ਰੂਪੀ ਬੇੜਾ ਉਹਦੇ ਉੱਤੇ ਆਪਣੇ ਜੀਵ ਨੂੰ, ਜੀਵ ਆਤਮਾ ਨੂੰ ਚੜ੍ਹਾ ਲਵੇ, ਸਤਿਗੁਰੂ ਕਹਿੰਦੇ ਉਹ ਤਰ ਜਾਂਦਾ। ਪਰ ਕਹੋ ਨਾਨਕ ਦੇਵੈ ਕਾਹੂ, ਇਹ ਕਿਸੇ ਕਿਸੇ ਨੂੰ ਮਿਲਦਾ ਹੈ, ਸਾਰਿਆਂ ਬੰਦਿਆਂ ਨੂੰ ਰੱਬ ਦਾ ਡਰ ਨਹੀਂ ਪੈਦਾ ਹੁੰਦਾ। ਜਿਨ੍ਹਾਂ ਨੂੰ ਰੱਬ ਦਾ ਡਰ ਮਿਲ ਗਿਆ, ਉਹਨਾਂ ਨੂੰ ਰੱਬ ਦਾ ਪ੍ਰੇਮ ਮਿਲ ਗਿਆ, ਉਹਨਾਂ ਨੂੰ ਸਾਰਾ ਕੁਝ ਹੀ ਮਿਲ ਜਾਂਦਾ ਹੈ।
ਚੌਪਈ ਭਨਿਓ ਸ਼ਬਦ ਪਰਮਾਰਥ ਜਾਹੇ।
ਧੰਨ ਗੁਰੂ ਨਾਨਕ ਦੇਵ ਜੀ ਨੇ ਬੜਾ ਸੋਹਣਾ ਪਰਮਾਰਥਕ ਸ਼ਬਦ ਉਚਾਰਨ ਕੀਤਾ।
ਤਨਕ ਨਾ ਪਰਸਿਓ ਤਿੰਨ ਮਨ ਮਾਹੀ।
ਪਰ ਉਹ ਤਾਂ ਅਗਿਆਨ ਦੀ ਫੌਜ ਹੈ, ਉੱਥੇ ਤਾਂ ਪਰਸੇ ਹੀ ਨਹੀਂ ਜਾ ਕੇ ਹਿਰਦੇ ਨੂੰ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਆ, ਉਹ ਤਾਂ ਆਪਣਾ ਹੀ ਉਹੀ ਮਸਲਾ ਲੈ ਕੇ ਬੈਠੇ ਆ।
ਵਿਸ਼ਾ ਵਿਖੇ ਲੰਪਟ ਨਰ ਜੋ,
ਜਿਹੜਾ ਬੰਦਾ ਵਿਸ਼ਿਆਂ ਵਿਕਾਰਾਂ ਵਿੱਚ ਹਰ ਵਕਤ ਹੀ ਲੰਪਟ ਹੋਇਆ ਪਿਆ ਹੈ,
ਭਾਵੇਂ ਕਿਉਂ ਬਿਰਕਤ ਤਾ ਸੋ।
ਜੇ ਉਹ ਬੰਦੇ ਨੂੰ ਕਹੀਏ ਵੀ ਤੂੰ ਬਿਰਕਤ ਬਣ ਜਾ, ਨਿਵਿਰਤੀ ਕਰਦੇ ਵਿਸ਼ਿਆਂ ਦੀ, ਉਹ ਕਦੇ ਨਹੀਂ ਕਰ ਸਕਦਾ।
ਜਿਉਂ ਕਾਮੇ ਨਰ ਨਾਰਤ ਜਾਵਨ,
ਅੱਗੇ ਪੜ੍ਹਦਾ,
ਜਿਉਂ ਕਾਮੇ ਨਰ ਨਾਰਤ ਜਾਵਨ, ਕੋਟ ਜਤਨ ਨੈ ਮਾਨ ਸੁਖਾਵਨ।
ਕਹਿੰਦੇ ਜਿਵੇਂ ਕਾਮੀ ਬੰਦਾ ਹੋਵੇ, ਉਹਨੂੰ ਆਪਾਂ ਉਪਦੇਸ਼ ਕਰੀਏ ਭਾਈ ਮਾੜੇ ਪਾਸੇ ਨਹੀਂ ਜਾਈਦਾ ਹੁੰਦਾ, ਬੇਸਵਾਵਾਂ ਕੋਲ ਨਹੀਂ ਜਾਈਦਾ ਹੁੰਦਾ, ਕਹਿੰਦੇ ਉਹ ਕਦੇ ਛੱਡਦਾ ਆਪਣੀ ਆਦਤਾਂ ਨੂੰ? ਕਹਿੰਦੇ ਇਸੇ ਤਰ੍ਹਾਂ ਹੀ ਹੈ, ਜਿਹੜਾ ਬੰਦਾ ਦੁਨੀਆਂ ਅੰਦਰ ਜਿਹੜੀਆਂ ਆਦਤਾਂ ਹੁੰਦੀਆਂ ਲੋਕਾਂ ਦੀਆਂ, ਉਹ ਮਾੜਾ ਬੰਦਾ ਮਾੜੇ ਪਾਸੇ ਜਾਣੋ ਗੰਦਗੀ ਦਾ ਕੀੜਾ ਗੰਦਗੀ ਵਿੱਚ ਸਮਾ ਕੇ ਹੀ ਖੁਸ਼ ਹੁੰਦਾ ਹੈ।
ਜਿਉਂ ਕਿਰਪਨ ਧਨ ਸੰਗ੍ਰਹਿ ਹੇਤਾ।
ਸੋ ਜਿਵੇਂ ਕਿਰਪਨ ਸੂਮ ਬੰਦੇ ਦਾ ਪੈਸਾ ਇਕੱਠਾ ਕਰਨ ਦੇ ਵਿੱਚ ਹੀ ਪਿਆਰ ਹੁੰਦਾ ਹੈ।
ਤਜਨ ਤਾਹੇ ਸਿੱਖ ਵਨ ਨਹਿ ਲੇਤਾ।
ਜੇ ਉਹਨੂੰ ਆਪਾਂ ਸਿੱਖਿਆ ਦੇਈਏ ਬਈ ਤੂੰ ਕੀ ਕਰਨੇ ਨੇ ਇਹ ਪੈਸੇ, ਵੀ ਕੋਈ ਖਾ ਪੀ ਮੌਜਾਂ ਕਰ, ਕੋਈ ਸੰਗਤ ਵਿੱਚ ਦਾਨ ਕਰ, ਕੋਈ ਗੁਰੂ ਕਰ, ਉਹ ਕਹਿੰਦਾ ਨਾ ਨਾ, ਆਪਣੀ ਸਿੱਖਿਆ ਆਪਣੇ ਕੋਲ ਰੱਖ, ਮੈਂ ਨਹੀਂ ਗਾ। ਜੀਰੋ ਵਾਰਡ ਦਾ ਬੱਲਬ ਬਾਲ ਲਾਂਗੇ, ਪੱਖਾ ਨਾ ਚਲਾਵਾਂਗੇ ਹੱਥ ਵਾਲੀ ਪੱਖੀ, ਅਤੇ ਅਖਬਾਰ ਦੇ ਕੱਪੜੇ ਬਣਾ ਕੇ ਪਾਉਂਦਾ ਸੀ ਇੱਕ ਬੰਦਾ, ਜਦ ਮਰਿਆ ਤਾਂ ਕਰੋੜਾਂ ਡਾਲਰ ਨਿਕਲੇ ਉਹਦੇ ਕੋਲੋਂ, ਕੀ ਕੰਮ ਆਏ? ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਹੀ ਆਪਾਂ ਕਿਸੇ ਬੰਦੇ ਨੂੰ ਜਦ ਸਿੱਖਿਆ ਦਿੰਦੇ ਹਾਂ, ਸਿੱਖਿਆ ਉੱਤੇ ਅਮਲ ਕਰਨ ਵਾਲੇ ਬੰਦੇ ਦੁਨੀਆਂ ਅੰਦਰ ਬਹੁਤ ਘੱਟ ਮਿਲਦੇ ਹਨ।
ਕਿਉਂ ਮੂਲੇ ਪੁਨ ਚੰਦੋ ਰਾਣੀ, ਸ੍ਰੀ ਗੁਰੂ ਸ਼ਬਦ ਧਰਿਓ ਨੈ ਕਾਨੀ।
ਕਹਿੰਦੇ ਇਸੇ ਤਰ੍ਹਾਂ ਹੀ ਬਾਬਾ ਮੂਲ ਚੰਦ ਜੀ ਨੇ ਤੇ ਮਾਤਾ ਚੰਦੋ ਰਾਣੀ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਪਣੇ ਕੰਨਾਂ 'ਚ ਸੁਣਿਆ ਹੀ ਨਹੀਂ, ਕਹਿੰਦੇ ਅਸੀਂ ਨਹੀਂ ਸੁਣਦੇ ਤੁਹਾਡੀ ਗੱਲ।
ਬੋਲੇ ਬਾਹਰ ਕ੍ਰੋਧ ਸੌ ਬੈਨਾ, ਭੇਦ ਨਾ ਜਾਣੈ ਗੁਣ ਐਨਾ।
ਇਹ ਗੁਣਾਂ ਦਾ ਘਰ ਹਨ ਗੁਰੂ ਨਾਨਕ ਦੇਵ ਜੀ, ਪਰ ਫਿਰ ਇਸ ਤਰੀਕੇ ਨਾਲ ਕ੍ਰੋਧ ਨਾਲ ਹੀ ਬੋਲਦੇ, ਗੁੱਸੇ ਵਿੱਚ ਜਾ ਕੇ ਬੋਲਦੇ ਨੇ।
ਦੋਹਰਾ ਅਸ ਵਿਚਾਰ ਕੇ ਬਚਨ ਅਬ ਭੰਨਣ ਲਗਾ ਹਮ ਪਾਸ।
ਉਲਟਾ ਕਹਿੰਦੇ ਹਾਂ, ਹੁਣ ਪਹਿਲਾਂ ਵਿਆਹ ਕਰਾ ਲਿਆ, ਦੋ ਬਾਲਕ ਹੋ ਗਏ, ਹੁਣ ਗਿਆਨ ਦੀਆਂ ਗੱਲਾਂ ਕਰਨ ਲੱਗ ਗਏ, ਸਾਨੂੰ ਗਿਆਨ ਸਿਖਾਉਂਦੇ ਹੋ।
ਪੂਰਵ ਕਿਉਂ ਨਾ ਵਿਚਾਰਿਓ ਜਬ ਕਿਨੋ ਘਰ ਵਾਸ।
ਇਹ ਤਾਂ ਤੁਸੀਂ ਪਹਿਲਾਂ ਵਿਚਾਰਨਾ ਸੀ ਜਦ ਘਰ ਵਸਾਇਆ ਸੀ ਆਪਣਾ, ਤੁਸੀਂ ਉਦੋਂ ਹੀ ਨਾ ਸ਼ਾਦੀ ਕਰਦੇ, ਤਾਂ ਹੁਣ ਸਾਨੂੰ ਗਿਆਨ ਸੁਣਾਉਣ ਲੱਗੇ ਹੋ।
ਚੌਪਏ ਖਰਚ ਸਦਨ ਕੋ ਦੀਰਘ ਜਾਨਾ, ਵੇਖ ਫਕੀਰੀ ਨਿਜ ਤਨ ਠਾਨਾ।
ਕਹਿੰਦੇ ਜਦ ਦੇਖਿਆ ਨਾ ਹੁਣ ਵੀ ਖਰਚ ਬਹੁਤ ਵੱਧ ਗਿਆ, ਤੇ ਚੁੱਪ ਕਰਕੇ ਆ ਲੰਬਾ ਜਿਹਾ ਚੋਗਾ ਪਾ ਲਿਆ ਖਰਚੇ ਤੋਂ ਡਰਦਿਆਂ ਨੇ।
ਜੇ ਜਾਣਤ ਤੈ ਐਸੀ ਕਰਨੀ, ਮੋਹ ਤਨ ਜਾ ਬਿਪਤਾ ਇਉਂ ਜਰਨੀ।
ਜੇ ਅਸੀਂ ਜਾਣਦੇ ਵੀ ਤੁਸੀਂ ਇਉਂ ਕਰਨਾ ਕਿ ਮੇਰੀ ਪੁੱਤਰੀ ਨੇ ਇੰਨਾ ਦੁੱਖ ਸਹਿਣਾ,
ਕਿਉਂ ਕਰਤੀ ਤੇ ਕੋ ਸਨ ਬੰਦਾ, ਭਯੋ ਭਾਗ ਜੇ ਕੋ ਅਤ ਮੰਦਾ।
ਕਹਿਣ ਲੱਗੀ ਚੰਦੋ ਰਾਣੀ ਕਿ ਮੈਂ ਫਿਰ ਉਹਦਾ ਸੰਬੰਧ ਹੀ ਕਿਉਂ ਕਰਦੀ, ਰਿਸ਼ਤਾ ਹੀ ਨਹੀਂ ਸੀ ਕਰਨਾ ਤੁਹਾਡੇ ਨਾਲ, ਕਿਉਂਕਿ ਜਿਹਦੇ ਬਾਹਲੇ ਮੰਦੇ ਭਾਗ ਨੇ ਮੇਰੀ ਪੁੱਤਰੀ ਦੇ।
ਹਮ ਹੇਰੈ ਤਨ ਜਾ ਦੁੱਖ ਨੈਨਾ, ਤੇਰੇ ਉਰ ਪਰਮੇਸ਼ੁਰ ਪੈਨਾ।
ਅਸੀਂ ਆਪਣੀ ਪੁੱਤਰੀ ਦਾ ਦੁੱਖ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ, ਦੁਖੀ ਹੋ ਰਹੇ ਹਾਂ, ਪਰ ਤੁਹਾਡੇ ਮਨ ਦੇ ਅੰਦਰ ਰੱਬ ਦਾ ਡਰ ਨਹੀਂ। ਰੱਬ ਨੂੰ ਹੀ ਕਹੀ ਜਾਂਦੇ ਨੇ, ਪਤਾ ਨਹੀਂ ਨਾ ਹੈ, ਰੱਬ ਨੂੰ ਹੀ ਕਹੀ ਜਾਂਦੇ, ਤੇਰੇ ਅੰਦਰ ਰੱਬ ਦਾ ਡਰ ਨਹੀਂ ਹੈ।
ਬਾਲਕ ਪਾਲਕ ਹੋਵੇ ਕੌਣ, ਜੇ ਆਧਾਰ ਹੋਏ ਕਹੋ ਤੌਣ।
84 ਲੱਖ ਜੂਨ ਨੂੰ ਰੋਟੀ ਦੇਣ ਵਾਲੇ ਮਾਲਕ ਨੂੰ ਕਹਿੰਦੇ ਦੱਸੇ ਬੱਚਿਆਂ ਨੂੰ ਰੋਟੀ ਕੌਣ ਖਵਾਊਗਾ, ਆਸਰਾ ਕੌਣ ਹੈ ਉਹਨਾਂ ਦਾ ਦੁਨੀਆ 'ਚ।
ਜਿਨ ਕੋ ਸੁਧ ਬੁੱਧ ਆਏ ਨਾ ਕੋ, ਦਰਬ ਕਮਾਵਨ ਕੀ ਵਿਦ ਜੋ।
ਜਿਨ੍ਹਾਂ ਬੱਚਿਆਂ ਨੂੰ ਤਾਂ ਹਲੇ ਵਿਚਾਰਿਆਂ ਨੂੰ ਸੋਝੀ ਵੀ ਨਹੀਂ ਆਈ ਕੋਈ, ਔਰ ਦਰਬ ਕਮਾਉਣ ਪੈਸੇ ਕਮਾਉਣ ਦੀ ਕੋਈ ਵਿਧੀ ਨਹੀਂ ਜਾਣਦੇ, ਤੁਸੀਂ ਪਹਿਲਾਂ ਹੀ ਛੱਡ ਦਿੱਤਾ ਇਹਨਾਂ ਨੂੰ।
ਤਜ ਭਾਜੇ ਤਿਨ ਕੋ ਅਬ ਐਸੇ, ਜਾ ਮਨ ਬਸ ਪਰਦੇਸੀ ਜੈਸੇ।
ਤੁਸੀਂ ਇਹਨਾਂ ਬੱਚਿਆਂ ਨੂੰ ਇਉਂ ਛੱਡ ਕੇ ਚੱਲ ਪਿਓ ਜਿਵੇਂ ਪਰਦੇਸੀ ਬੰਦਾ ਰਾਤ ਕੱਟ ਕੇ ਤੁਰ ਜਾਂਦਾ ਹੈ।
ਸੁੱਤ ਕੋ ਮੋਹ ਨਾ ਮਨ ਮਹਿ ਆਵੈ, ਜੋ ਜਗ ਮੈਂ ਨਿਜ ਬੰਸ ਵਧਾਵੈ।
ਸੋ ਜਿਹੜੇ ਜੱਗ ਦੇ ਵਿੱਚ ਆਪਣੀ ਕੁਲ ਨੂੰ ਵਧਾਉਂਦੇ ਨੇ, ਉਹਨਾਂ ਦੇ ਮਨ ਦੇ ਅੰਦਰ ਬੜਾ ਮੋਹ ਹੁੰਦਾ ਪੁੱਤਰਾਂ ਪ੍ਰਤੀ, ਪਰ ਤੁਹਾਡੇ ਮਨ ਦੇ ਵਿੱਚ ਤਾਂ ਆਪਣੇ ਸਾਹਿਬਜ਼ਾਦਿਆਂ ਦਾ ਕੋਈ ਮੋਹ ਨਹੀਂ ਹੈ।
ਦੋਹਰਾ ਪੁੱਤਰਨ ਕੇ ਹਿਤ ਨਰ ਸਭੈ ਕਰ ਹੈ ਅਨੇਕ ਪ੍ਰਯਾਸ।
ਲੋਕ ਆਪਣੇ ਪੁੱਤਰਾਂ ਵਾਸਤੇ ਬਹੁਤ ਯਤਨ ਕਰਦੇ ਨੇ, ਸਿਰ ਤੋੜ ਭੱਜ ਦੌੜ ਕਰਦੇ ਨੇ, ਤੇ ਤੁਸੀਂ ਆਪਣੇ ਪੁੱਤਰਾਂ ਬਾਰੇ ਕੁਝ ਸੋਚਦੇ ਹੀ ਨਹੀਂ ਹੋ।
ਤਿਨ ਕੋ ਅਭੈ ਅਨਾਥ ਕਰ, ਸਾਧ ਬਣਾ ਦੁੱਖ ਰਾਸ।
ਇਹਨਾਂ ਵਿਚਾਰਿਆਂ ਨੂੰ ਅਨਾਥ ਬਣਾ ਤਾ ਤੇ ਆਪ ਹੁਣ ਸਾਧ ਬਣ ਗਏ ਹੋ।
ਚੌਪਏ ਦਰਬ ਫਕੀਰਨ ਸਰਬ ਲੁਟਾਇਆ, ਅਬ ਜੋ ਬਾਕੀ ਤਿਨੈ ਦਿਵਾਇਆ।
ਸੋ ਬਾਕੀ ਤਾਂ ਜਿਹੜਾ ਸੀ ਉਹ ਦਵਾ ਤਾ ਇਹਨਾਂ ਨੂੰ, ਬਾਕੀ ਜਿਹੜਾ ਪਹਿਲਾਂ ਸੀ ਰੁਪਈਆ ਉਹ ਤਾਂ ਫਕੀਰਾਂ ਵਿੱਚ ਤੁਸੀਂ ਲੁਟਾ ਤਾ, ਆਪਣੇ ਬੱਚਿਆਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ।
ਅਹੈ ਸਾਤ ਸਹਿ ਸਾਠ ਸੁਬਾਕੀ, ਦੇਹੋ ਪਾਰ ਜਾ ਸੁਧ ਲਿਓ ਤਾਂ ਕੀ।
ਉਹ ਜਿਹੜੇ 760 ਰੁਪਏ ਬਾਕੀ ਬਚੇ ਨੇ ਉਹ ਦੋ ਤਾਂ ਲਿਆ ਕੇ ਆਪਣੇ ਬੱਚਿਆਂ ਨੂੰ, ਇਸਤਰੀ ਨੂੰ ਲਿਆ ਕੇ ਦੋ ਆਪਣੀ।
ਮੂਲਾ ਕਹੈ ਹਿਰਦੇ ਮੈਂ ਜਾਣਤ, ਪੂਰਵ ਕਰਮਨ ਤੇ ਅਨੁਮਾਨਤ।
ਬਾਬਾ ਮੂਲ ਚੰਦ ਜੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਜਾਣਦਾ ਸੀ, ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਤੁਹਾਡੇ ਇਹ ਕਰਮ ਦੇਖ ਕੇ, ਜਾਂ ਬਾਹਰ ਰਹਿੰਦੇ ਦੋ ਦੋ ਮਹੀਨੇ ਗਰੀਬਾਂ ਨੂੰ ਖਵਾਉਂਦੇ, ਸਾਧੂਆਂ 'ਚ ਬਹਿੰਦੇ ਸੀ, ਮੈਂ ਤਾਂ ਆਪਣੀ ਪੁੱਤਰੀ ਨੂੰ ਉਦੋਂ ਕਹਿਤਾ ਸੀ, ਮੈਂ ਤਾਂ ਬੇਬੇ ਨਾਨਕੀ ਨੂੰ ਭਾਈਆ ਜੈ ਰਾਮ ਨੂੰ ਵੀ ਕਹਿਤਾ ਸੀ ਵੀ ਇਹ ਨਹੀਂ ਘਰੇ ਬਸਣਗੇ, ਇਹ ਤਾਂ ਇੱਕ ਦਿਨ ਸਾਧੂ ਬਣ ਜਾਣਗੇ, ਫਕੀਰ ਬਣ ਜਾਣਗੇ। ਉਹੀ ਗੱਲ ਹੋਈ, ਦੇਖ ਲਓ ਮੇਰਾ ਅੰਦਾਜ਼ਾ ਸਹੀ ਨਿਕਲਿਆ।
ਇਹ ਹੋਵੇ ਇੱਕ ਦਿਓਸ ਫਕੀਰਾ, ਵੀ ਤਸ ਬਿਦ ਕੀ ਵੇਖ ਸਰੀਰਾ।
ਕਹਿੰਦੇ ਮੈਂ ਪਹਿਲਾਂ ਕਿਹਾ ਸੀ ਕਿ ਫਕੀਰ ਬਣ ਜਾਣਗੇ, ਉਹੀ ਗੱਲ ਹੋ ਗਈ। ਇਹ ਸਰੀਰ ਦੇ ਉੱਤੇ ਵੇਖ ਜਿਹੜਾ ਸੀ ਫਕੀਰਾਂ ਵਾਲਾ ਧਾਰ ਲਿਆ।
ਸੁਨਹਿ ਜਨਾਮ ਨਾਨਕੇ ਬੈਨਾ, ਹੁਣ ਸ੍ਰੀ ਨਾਨਕ ਸਭ ਗੁਣ ਐਨਾ।
ਕੋਲ ਬੈਠੇ ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਅਤੇ ਗੁਰੂ ਨਾਨਕ ਦੇਵ ਜੀ, ਉਹਨਾਂ ਦੇ ਬਚਨ ਸੁਣ ਰਹੇ ਨੇ, ਜੋ ਕਹਿ ਰਹੇ ਨੇ। ਇਹਨਾਂ ਨੇ ਕੋਈ ਨਹੀਂ ਬਚਨ ਕੀਤਾ, ਕਿਉਂ? ਸਤਿਗੁਰੂ ਨੇ ਇਸ਼ਾਰਾ ਕਰਤਾ ਵੀ ਕੁਛ ਨਹੀਂ ਬੋਲਣਾ, ਵੱਡੇ ਨੇ ਕਹੀ ਜਾਣ ਦਿਓ, ਬੋਲੀ ਜਾਂਦੇ ਬੋਲੀ ਜਾਣ ਦਿਓ, ਇਹਨਾਂ ਦੇ ਆਪਾਂ ਗੱਲ ਦੇ ਵਿੱਚ ਬਿਲਕੁਲ ਗੱਲ ਨਹੀਂ ਆਪਣੀ ਮਿਲਾਉਣੀ। ਕਿਉਂ? ਉਹ ਜਾਣਦੇ ਨੇ ਗੁਰੂ ਨਾਨਕ ਦੇਵ ਜੀ ਕਿ ਇਹ ਅਗਿਆਨਤਾ ਵਿੱਚ ਬੋਲਦੇ ਨੇ, ਅਤੇ ਗਿਆਨੀ ਦਾ ਅਤੇ ਅਗਿਆਨੀ ਦਾ ਇਹੀ ਤਾਂ ਫਰਕ ਹੁੰਦਾ। ਇਸ ਕਰਕੇ ਸਤਿਗੁਰੂ ਜੀ ਗਿਆਨ ਸਰੂਪ ਉਹਨਾਂ ਦੇ ਬਚਨਾਂ ਨੂੰ ਸੁਣਦੇ ਰਹੇ।
ਉੱਤਰ ਤਿੰਨ ਕੋ ਦੇ ਨਾ ਕੋ, ਕਰੇ ਮਸਟ ਵੜ ਜਾਣੇ ਸੋ।
ਕਹਿੰਦੇ ਉਹਨਾਂ ਨੂੰ ਕੋਈ ਉੱਤਰ ਹੀ ਨਹੀਂ ਦਿੱਤਾ। ਕਿਉਂ? ਕਿਉਂ? ਕਿਉਂਕਿ ਉਹਨਾਂ ਨੇ ਇਹ ਜਾਣਿਆ ਗੁਰੂ ਨਾਨਕ ਦੇਵ ਜੀ ਨੇ ਕਿ ਵੱਡੇ ਨੇ, ਬਜ਼ੁਰਗ ਨੇ, ਜੇ ਬੋਲਦੇ ਨੇ ਤਾਂ ਕੀ ਹੋ ਗਿਆ।
ਦੋਹਰਾ ਦੌਲਤ ਖਾਨ ਨਰੇਸ਼ ਤਨ, ਭੇਜ ਦਿਓ ਤੇ ਕਾਲ।
ਦੌਲਤ ਖਾਨ ਜੋ ਰਾਜਾ ਸੀ ਉੱਥੋਂ ਦਾ, ਉਹਨੇ ਜਿਹੜਾ ਪੈਸਾ ਬਣਦਾ ਸੀ ਇੱਧਰ ਉਹ ਭੇਜ ਦਿੱਤਾ।
ਅਸੀਂ ਅਧਿਕ ਪੁੰਨ ਤੀਨ ਸੈ, ਆਨੇ ਨਿਕਟ ਗੋਪਾਲ।
ਇਸ ਤਰ੍ਹਾਂ 80 ਅਤੇ ਇਹ 380 ਕੁੱਲ ਬਣਿਆ। ਇਸ ਤਰ੍ਹਾਂ 380 ਰੁਪਏ, ਕਿਉਂਕਿ ਅੱਧੇ ਰੁਪਈਏ ਉੱਧਰ ਦੇਣੇ ਫਕੀਰਾਂ ਨੂੰ, ਅੱਧੇ ਘਰ ਦੇਣੇ ਸੀ ਇੱਧਰ, 380 ਰੁਪਏ ਲਿਆ ਕੇ ਇੱਥੇ ਦੇ ਦਿੱਤੇ।
ਦੀਨ ਜਰਾਮ ਹੱਥ ਸੋਂ ਦਰਬਾ, ਜਾਏ ਸੁਲੱਖਣੀ ਟਿਕਦੀ ਏ ਸਰਬਾ।
ਲੈ ਕੇ ਭਾਈਆ ਜੈ ਰਾਮ ਜੀ ਨੇ ਇਹ 380 ਰੁਪਏ, ਸੋ ਜਾ ਕਰਕੇ ਮਾਤਾ ਸੁਲੱਖਣੀ ਜੀ ਨੂੰ ਪਕੜਾ ਦਿੱਤੇ।
ਅਰਧ ਰਹੇ ਸੋ ਖਾਨ ਨਿਰਪਾਲਾ, ਦਏ ਫਕੀਰਨ ਜਹਾਂ ਵਿਸਾਲਾ।
ਅੱਧੇ ਜਿਹੜੇ ਰੁਪਈਏ ਸੀ 380, ਉਹ ਰਾਜੇ ਨੇ ਉੱਥੇ ਭੇਜ ਦਿੱਤੇ ਜਿੱਥੇ ਫਕੀਰ ਫਕੀਰ ਬੈਠੇ ਸਨ।
ਸੋ ਬਾਸੁਰ ਤੈ ਬੀਤਿਓ ਸਗਰਾ, ਸਾਸ ਸਸੁਰ ਕੋ ਕਰ ਤਿਓ ਝਗੜਾ।
ਕਹਿੰਦੇ ਉਹ ਪੂਰਾ ਇੱਕ ਦਿਨ ਇਉਂ ਹੀ ਝਗੜੇ ਵਿੱਚ ਬਤੀਤ ਗਿਆ। ਸੱਸ ਸਹੁਰਾ ਲੜਦੇ ਨੇ ਆ ਕੇ, ਸਤਿਗੁਰੂ ਨੇ ਅਗਿਆਨ ਦਾ ਪਰਦਾ ਪਾਇਆ ਹੋਇਆ।
ਰਜਨੀ ਭਈ ਆਨ ਕਰ ਜਬ ਹੇ, ਭੋਜਨ ਕਰ ਪੌਡੇ ਕਰ ਸਭ ਹੇ।
ਸੋ ਜਦੋਂ ਰਾਤ ਹੋ ਗਈ, ਪ੍ਰਸ਼ਾਦਾ ਛੱਕ ਕੇ ਫਿਰ ਆਪੋ ਆਪਣੇ ਸਥਾਨ ਤੇ ਬਿਰਾਜਮਾਨ ਹੋ ਗਏ।
ਅਰਨੋਦਤ ਉਠ ਆਰ ਤਿਹਾਰੇ, ਗਵਨੇ ਜੈ ਸਰਤਾ ਬਾਰ ਬਾਰੇ।
ਜਦੋਂ ਸੂਰਜ ਚੜਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸੋ ਉਸ ਵਕਤ ਬੇਈ ਨਦੀ ਵੱਲ ਨੂੰ ਚੱਲ ਪਏ।
ਕਰ ਦਾਂਤਨ ਮੁਖ ਜਲ ਜਪਖਾਰਾ, ਹੁਣ ਮੱਜਣ ਕੀ ਵੇ ਮਜਾਰਾ।
ਬੇਈ ਨਦੀ ਦੇ ਵਿੱਚ ਜਾ ਕੇ ਦਾਤਨ ਕੁਰਲਾ ਕਰਕੇ ਇਸ਼ਨਾਨ ਕੀਤਾ।
ਵਹਿਰ ਨਿਕਸ ਕਰ ਪਹੁੰਚ ਸਰੀਰਾ, ਕੀਨ ਕੁਪੀਨੈ ਗੁਨੀ ਗਹਿਰਾ।
ਫਿਰ ਇਸ਼ਨਾਨ ਕਰਕੇ ਸੁੰਦਰ ਵਸਤਰ ਸਤਿਗੁਰੂ ਨੇ ਆਪਣੇ ਸਰੂਪ ਦੇ ਉੱਤੇ ਸਜਾ ਲਏ।
ਭੇ ਸਥਿਤ ਤੈ ਹੇਰੇ ਉਰੋਰਾ, ਉਤੋਂ ਜਗਾਤੇ ਖਤਰੇ ਠੌਰਾ।
ਜਿੱਥੇ ਸਤਿਗੁਰੂ ਮਹਾਰਾਜ ਸਜੇ ਹੋਏ ਸੀ, ਨੇੜੇ ਹੀ ਉਹ ਪੁਲ ਜਿਹਾ ਸਾਹਮਣੇ ਦਿਖਦਾ, ਪੁਰਾਣਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸਾਹਮਣੇ ਹੀ ਦਿਖਦਾ, ਪਹਿਲਾ ਜਿਹੜਾ ਪੁਲ ਸੀ ਪੁਰਾਣਾ ਨੇੜੇ ਸੀ ਨਾ, ਉੱਥੇ ਸਤਿਗੁਰੂ ਜੀ ਸੱਜ ਕੇ ਦੇਖ ਰਹੇ ਤਮਾਸ਼ਾ ਵੀ ਜਿਹੜੇ ਉਹ ਜਗਾਤੀਏ ਸੀ, ਮਸੂਲੀਆ ਸੀ ਉੱਥੇ ਖੱਤਰੀ, ਉਹ ਇਸ ਤਰ੍ਹਾਂ ਕਰ ਰਿਹਾ ਸੀ ਕਰਮ।
ਇੱਕ ਦਵਿਜ ਧੇਨ ਆਨ ਤੋ ਰੋਕਾ, ਦੇਉ ਜਗਾਤ ਆਨ ਤੋ ਸੋਕਾ।
ਕਹਿੰਦੇ ਇੱਕ ਬ੍ਰਾਹਮਣ ਗਊ ਲਈ ਜਾਂਦਾ ਸੀ, ਉਹ ਰੋਕ ਲਿਆ ਉਹਨਾਂ ਨੇ ਪੁਲ ਦੇ ਉੱਤੇ, ਕਿਉਂਕਿ ਉੱਥੇ ਮਸੂਲ ਲੱਗਦਾ, ਤੇ ਉਹ ਕਹਿੰਦੇ ਬਈ ਇਹ ਗਊ ਕਿੱਧਰ ਲੈ ਕੇ ਜਾ ਰਿਹਾ, ਰੋਕ ਇੱਥੇ, ਸੁੱਕਾ ਹੀ ਲੰਘਣ ਦਿਆਂਗੇ ਤੈਨੂੰ, ਇੱਥੇ ਪੈਸੇ ਲੱਗਦੇ ਨੇ, ਬੰਦੇ ਦਾ ਅੰਨ ਹੈ, ਅੱਠ ਆਨੇ ਗੱਡੇ ਦੇ ਆ, ਆ ਗਊ ਦੀ ਕੋਈ ਠਿਆਨੀ ਚੁਆਨੀ ਵੀ ਲੱਗੂਗੀ, ਇਹ ਤੇਰੇ ਵੀ ਲੱਗਣਗੇ, ਇਸ ਕਰਕੇ ਤੈਨੂੰ ਇੱਥੋਂ ਅੱਗੇ ਨਹੀਂ ਜਾਣ ਦੇਵਾਂਗੇ।
ਜਾਂਚੇ ਕਿਤਕ ਨਹੀਂ ਤੈ ਪਾਸੇ, ਦਵਿਜ ਕੀ ਦਸਾ ਦੇਖ ਅਵਿਨਾਸੀ।
ਸੋ ਜਦੋਂ ਦੇਖਿਆ ਕਿ ਉਹ ਵਿਚਾਰੇ ਕੋਲ ਤਾਂ ਕੌਡੀ ਵੀ ਨਹੀਂ ਹੈ ਕੋਈ, ਬ੍ਰਾਹਮਣ ਪਾਸ ਜਿਹਦੇ ਕੋਲ ਗਊ ਸੀ ਉਹ ਖੱਤਰੀ ਅੱਗਿਓਂ ਅੜੇ, ਦੇ ਪੈਸੇ ਨਹੀਂ ਤਾਂ ਗਊ ਨਹੀਂ ਜਾਣ ਦੇਣੀ। ਉਹ ਕਿੰਨਾ ਚਿਰ ਧੁੱਪੇ ਖੜਾ ਛੱਡਿਆ, ਉਹ ਖੜਾ ਰਿਹਾ ਵਿਚਾਰਾ ਗਰੀਬ ਆਦਮੀ, ਜਦੋਂ ਗਊ ਨੇ ਗੋਬਰ ਕੀਤਾ, ਆ ਖੱਤਰੀ ਚੁੱਕ ਕੇ ਲੈ ਗਿਆ, ਕਹਿੰਦਾ ਗਊ ਮਾਤਾ ਦਾ ਗੋਬਰ ਪਵਿੱਤਰ ਹੁੰਦਾ, ਮਿੱਟੀ ਮਿਲਾ ਕੇ ਉੱਥੇ ਚੌਂਕੇ 'ਚ ਫੇਰਨ ਲੱਗ ਪਿਆ, ਸਾਡਾ ਚੌਂਕਾ ਪਵਿੱਤਰ ਹੋ ਜਾਏਗਾ। ਪਰ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਇਹ ਤਾਂ ਬੜਾ ਜ਼ੁਲਮ ਵਾਲੀ ਗੱਲ ਹੈ, ਵੀ ਇੱਕ ਬੰਦਾ ਧੁੱਪੇ ਖੜਾਇਆ, ਗਾਂ ਵੀ ਖੜੀ ਹੈ ਧੁੱਪੇ, ਤਾਂ ਇਹ ਬੰਦਾ ਜਿਹੜਾ ਇਹਨਾਂ ਉੱਤੇ ਜ਼ਬਰਦਸਤੀ ਕਰ ਰਿਹਾ ਹੈ।
ਚੌਂਕਾ ਧੋਤੀ ਟਿੱਕਾ ਮਾਲਾ, ਭਲੇ ਬਣਾਓ ਲਖਿਓ ਕਿਰਪਾਲਾ।
ਦੇਖਿਆ ਕਿ ਚੌਂਕਾ ਚੰਗਾ ਸਜਾਇਆ, ਧੋਤੀ ਬੰਨੀ ਹੋਈ ਹੈ, ਟਿੱਕਾ ਲਾਇਆ ਹੋਇਆ, ਮਾਲਾ ਪਹਿਨੀ ਹੋਈ ਹੈ, ਚੰਗਾ ਬਾਹਰ ਦਾ ਦਿਖਾਵਾ ਜਿਹਾ ਕੀਤਾ ਉਹ ਖੱਤਰੀ ਨੇ।
ਬਿਪਰ ਗਊ ਕੀ ਮੋਚਨ ਰੋਕਾ, ਇਸ ਪਾਰ ਸ੍ਰੀ ਗੁਰ ਕਹਿਓ ਸਲੋਕਾ।
ਉਹ ਜਦੋਂ ਇਸ ਤਰੀਕੇ ਦੇ ਨਾਲ ਮਸੂਲ ਲੈਣ ਵਾਸਤੇ ਰੋਕਿਆ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਸਾ ਦੀ ਵਾਰ ਦੇ ਵਿੱਚੋਂ ਸਲੋਕ ਉਚਾਰਨ ਕਰਕੇ ਸਿੱਖਿਆ ਦੇ ਦਿੱਤੀ। ਗਊ ਬ੍ਰਾਹਮਣ ਕਉ ਕਰ ਲਾਭੋ, ਗੋਬਰ ਤਰਨ ਨਾ ਜਾਈ। ਕੱਲ੍ਹ ਨੂੰ ਸ਼ਰਵਣ ਕਰਾਂਗੇ ਅਰਥਾਂ ਸਮੇਤ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਸੋ ਪਵਿੱਤਰ ਉਪਦੇਸ਼ ਦੇ ਨਾਲ ਹਿਰਦੇ ਦੇ ਅੰਦਰ ਸੋਝੀ ਪੈਦਾ ਹੋ ਜਾਂਦੀ ਹੈ ਹੌਲੀ ਹੌਲੀ। ਜਿਹੜਾ ਪਖੰਡ ਦਾ ਖੰਡਨ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਉਹਦੇ ਵਿੱਚ ਵੀ ਆਪਾਂ ਨੂੰ ਬਹੁਤ ਕੁਛ ਮਿਲ ਜਾਣਾ ਹੈ। ਅੱਜ ਵੀ ਇੱਕ ਚੀਜ਼ ਸਾਡੇ ਸਾਹਮਣੇ ਆਈ, ਗੁਰੂ ਨਾਨਕ ਦੇਵ ਜੀ ਧੰਨ ਹਨ, ਪਰ ਉਪਕਾਰ ਦਾ ਸਰੂਪ, ਸ਼ਾਂਤ ਰੂਪ, ਵੱਡਿਆਂ ਅੱਗੇ ਬੋਲਣਾ ਨਹੀਂ, ਇਉਂ ਸਿੱਖਿਆ ਦੇ ਦਿੱਤੀ ਮਹਾਰਾਜ ਜੀ ਨੇ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਤੋ ਹਰ ਰੋਜ਼ ਇਸ ਤਰ੍ਹਾਂ ਬੇਨਤੀ ਆਪਦੇ ਚਰਨਾਂ 'ਚ ਕੀਤੀ ਜਾਂਦੀ ਹੈ। ਭਈ ਆਪ ਕਹੋਗੇ ਕਿ ਰੋਜ਼ ਸੁਣਾਉਂਦੇ ਨੇ, ਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ ਵਾਹਿਗੁਰੂ
ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ ਵਾਹਿਗੁਰੂ
ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੇ ਅਘਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਹੇ ਅਪਰੰਪਰ ਹਰ ਹਰੇ ਹੈ ਪੀਓ ਅਨਹਾਰ ਹੇ ਸੰਤ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਉ
ਦਾਸ
ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।